الحمد لله وكفى والصلاه والسلام على عباده الذين اصطفى اما بعد فاعوذ بالله السميع العليم من الشيطان الرجيم وانزل الذين ظاهروهم من اهل الكتاب من سياسيهم وقذف في قلوبهم الرعب فريقا تقتلون وتأسرون فريقا وَأَوْرَثَكُمْ أَرْضَهُمْ وَدِيَارَهُمْ وَأَمْوَالَهُمْ وَأَرْضًا لَمْ تَطَعُوهَا وَكَانَ اللَّهُ عَلَىٰ كُلِّ شَيْءٍ قَدِيرًا صدق اللہ العلی العظیم. رب اشرح لی صدری ویسر لی امری واحلل عقدۃ من لسانی یفقہوا قولی. اللہم ربنا الہمنا رشدنا واعذنا من شرور انفسنا آمین یا رب العالمین. ਇਨ ਆਇਤਾਂ ਵਿੱਚ ਔਰ ਅਗਲੀਆਂ ਆਇਤਾਂ ਦੇ ਵਿੱਚ ਦੋ ਵਾਕਿਆਤ ਆ ਰਹੇ ਨੇ ਜਿਨ੍ਹਾਂ ਦਾ ਤਾਲਕ ਵੀ ਇਸੇ ਹੀ ਜੰਗ ਦੇ ਨਾਲ ਹੈ. ਮਦੀਨੇ ਦੇ ਜਨੂਬ ਦੀ ਤਰਫ ਬਨੂ ਕੁਰੈਜ਼ਾ ਆਬਾਦ ਸਨ. ਉਨ੍ਹਾਂ ਦਾ ਮੁਸਲਮਾਨਾਂ ਨਾਲ ਵਾਅਦਾ ਸੀ ਕਿ ਅਗਰ ਕੋਈ ਮੱਕੇ ਮਦੀਨੇ ਤੇ ਹਮਲਾ ਕਰੇਗਾ ਤੇ ਅਸੀਂ ਮਿਲ ਕੇ ਦਿਫਾ ਕਰਾਂਗੇ. ਨਾਚੇ ਨਬੀ ਅਕਮ ਸੱਲ ਸਲਮ ਨੇ ਉਸ ਤਰਫ ਕੋਈ ਵੀ ਹਿਫਾਜ਼ਤ ਦਾ ਬੰਦੋਬਸਤ ਨਹੀਂ ਕੀਤਾ ਕਿਉਂਕਿ ਉਧਰ ਉਨ੍ਹਾਂ ਦੇ ਕਬੀਲੇ ਆਬਾਦ ਸਨ. ਇਧਰ ਜਿਹੜਾ ਲਸ਼ਕਰ ਆਇਆ ਸੀ ਉਹਦੇ ਵਿਚ ਯਹੂਦੀ ਵੀ ਸਨ ਜਿਹੜੇ ਇਥੋਂ ਕੱਢੇ ਗਏ ਸਨ ਔਰ ਕੁਛ ਖੈਬਰ ਵਾਲੇ. ਉਨ੍ਹਾਂ ਨੇ ਆ ਕੇ ਬਨੂ ਕੁਰੈਜ਼ਾ ਦੇ ਨਾਲ ਰਾਬਤੇ ਕੀਤੇ ਤੇ ਉਨ੍ਹਾਂ ਨੂੰ ਗੱਦਾਰੀ ਤੇ ਲੈ ਆਏ. ਲੇਕਿਨ ਹੋਇਆ ਇਸ ਤਰ੍ਹਾਂ ਕਿ ਕਸਾਬੀ ਸਨ ਜਿਹੜੇ ਨਵੇਂ ਨਵੇਂ ਅਜੇ ਈਮਾਨ ਦੇ ਆਏ ਸਨ, ਜਿਨ੍ਹਾਂ ਦੇ ਈਮਾਨ ਦੇ ਬਾਰੇ ਚ ਅਜੇ ਕੁਰੈਸ਼ ਨੂੰ ਵੀ ਨਹੀਂ ਪਤਾ ਸੀ, ਬਨੂ ਕੁਰੈਜ਼ਾ ਨੂੰ ਵੀ ਨਹੀਂ ਪਤਾ. ਹਜ਼ਰਤ ਨਾਈਮ ਉਨ੍ਹਾਂ ਨੇ ਨਬੀ ਅਕਮ ਸੱਲ ਸਲਮ ਨੂੰ ਆਖਿਆ ਕਿ ਮੈਂ ਇਨ੍ਹਾਂ ਦੇ ਅੰਦਰ ਗਲਤ ਫਹਿਮੀ ਪੈਦਾ ਕਰਦਾ. ਨਾ ਚ ਉਹ ਬਨੂ ਕੁਰੈਜ਼ਾ ਕੋਲ ਗਏ, ਉਨ੍ਹਾਂ ਨੂੰ ਆਖਿਆ ਦੇਖੋ ਤੁਸੀਂ ਇੱਥੇ ਦੇ ਰਹਿਣ ਵਾਲੇ ਹੋ ਤੇ ਮੱਕੇ ਵਾਲੇ ਬਾਹਰੋਂ ਆਏ ਨੇ, ਇਹ ਤੁਹਾਨੂੰ ਧੋਖਾ ਦੇ ਕੇ ਛੱਡ ਜਾਣਗੇ. ਇਸ ਕਰਕੇ ਉਨ੍ਹਾਂ ਦੇ ਕੋਲੋਂ ਕੁਛ ਆਦਮੀ ਜਿਹੜੇ ਨੇ ਉਹ ਬਤੌਰੇ ਜ਼ਮਾਨਤ ਆਪਣੇ ਕੋਲ ਮੰਗਾਓ ਤੇ ਕੁਛ ਸਰਦਾਰ ਸਾਡੇ ਕੋਲ ਜਿਹੜੇ ਉਹ ਭੇਜੋ ਤਾਂ ਕਿ ਸਾਨੂੰ ਯਕੀਨ ਆਵੇ ਕਿ ਤੁਸੀਂ ਸਾਡਾ ਸਾਥ ਦਿਓ. ਔਰ ਫਿਰ ਜਾ ਕੇ ਕੁਰੈਸ਼ ਨੂੰ ਦੱਸਿਆ ਕਿ ਦੇਖੋ ਬਨੂ ਕੁਰੈਜ਼ਾ ਜਿਹੜੇ ਨੇ ਉਹ ਤੁਹਾਡਾ ਮੁਖਲਿਸ ਨੇ, ਉਹ ਤੁਹਾਡੇ ਕੋਲੋਂ ਜਿਹੜਾ ਹੈ ਕੁਛ ਆਦਮੀ ਮੰਗਣਗੇ ਬਤੌਰੇ ਜ਼ਮਾਨਤ, ਔਰ ਹੋ ਸਕਦਾ ਉਹ ਮੁਸਲਮਾਨਾਂ ਦੇ ਹਵਾਲੇ ਕਰ ਦੇਣ. ਨਾ ਚ ਇਸੇ ਹੀ ਤਰ੍ਹਾਂ ਹੋਇਆ, ਕੁਰੈਸ਼ ਦਾ ਜਦੋਂ ਵਫਦ ਗਿਆ ਬਨੂ ਕੁਰੈਜ਼ਾ ਕੋਲ ਤੇ ਉਨ੍ਹਾਂ ਆਖਿਆ ਭਾਈ ਦੇਖੋ ਸਾਨੂੰ ਯਕੀਨ ਦਿਲਾਉਣ ਵਾਸਤੇ ਕੁਛ ਆਪਣੇ ਸਰਦਾਰ ਸਾਡੇ ਕੋਲ ਜਿਹੜਾ ਗਿਰਵੀ ਰੱਖੋ. ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਹਾਂ ਭਾਈ ਜਿਹੜੀ ਉਨ੍ਹਾਂ ਨੇ ਆਖੀ ਸੀ ਗੱਲ ਉਹ ਸਹੀ ਹੈ. ਨਾ ਚ ਉਨ੍ਹਾਂ ਦੇ ਅੰਦਰ ਫਿਰ ਉਹ ਵਾਅਦਾ ਹੋ ਨਾ ਸਕਿਆ, ਲੇਕਿਨ ਉਨ੍ਹਾਂ ਦੀ ਗੱਦਾਰੀ ਜ਼ਾਹਿਰ ਹੋ ਗਈ. ਤੇ ਜਦੋਂ ਫੌਜਾਂ ਚਲੇ ਗਈਆਂ ਤੇ ਨਬੀ ਅਕਮ ਸੱਲਾ ਸਲਮ ਆ ਕੇ ਜ਼ਰਾ ਉਤਾਰਨ ਲੱਗੇ ਸਨ ਤੇ ਜਬਰਾਈਲ ਅਲੈਹਿ ਸਲਾਮ ਆ ਗਏ ਕਿ ਅਸਾਂ ਤੇ ਅਜੇ ਹਥਿਆਰ ਨਹੀਂ ਉਤਾਰੇ, ਅਜੇ ਬਨੂ ਕੁਰੈਜ਼ਾ ਦਾ ਮਾਮਲਾ ਜਿਹੜਾ ਚੁਕਾਣਾ. ਨਾ ਚ ਨਬੀ ਅਕਮ ਸੱਲਾ ਸਲਮ ਨੇ ਹੁਕਮ ਦਿੱਤਾ ਸਾਹਬਾਂ ਨੂੰ ਕਿ ਦੇਖੋ ਸਾਰੇ ਸਾਬੀ ਜਿਹੜੇ ਆ ਉਹ ਬਨੂ ਕੁਰੈਜ਼ਾ ਕੋਲ ਪਹੁੰਚ ਜਾਓ ਔਰ ਅਸਰ ਉੱਥੇ ਜਾ ਕੇ ਪੜੋ. ਨਾ ਚ ਜਾ ਕੇ ਉਨ੍ਹਾਂ ਦਾ ਮੁਹਾਸਾ ਕਰ ਦਿੱਤਾ ਗਿਆ. ਉਨ੍ਹਾਂ ਦੇ ਦਿਲਾਂ ਚ ਬੜਾ ਹੀ ਰੋਹ ਪੈਦਾ ਹੋਇਆ. ਉਹ ਲੜਾਈ ਦੇ ਬਗੈਰ ਹੀ ਇਸ ਚੀਜ਼ ਦੇ ਉੱਤੇ ਆ ਗਏ ਕਿ ਉਸ ਦਾ ਸਰਦਾਰ ਜਿਹੜਾ ਸਾਧ ਬਿਨ ਆਬਾਦ ਹੈ, ਜਿਨ੍ਹਾਂ ਦੇ ਨਾਲ ਉਨ੍ਹਾਂ ਦੇ ਪਹਿਲਾਂ ਤੋਂ ਜਿਹੜੇ ਸਨ ਮੁਆਹਦੇ ਸਨ, ਉਹ ਜੋ ਸਾਡੇ ਬਾਰੇ ਫੈਸਲਾ ਕਰ ਦੇਣ ਸਾਨੂੰ ਕਬੂਲ. ਨਾ ਚ ਉਨ੍ਹਾਂ ਨੂੰ ਬੁਲਾਇਆ ਗਿਆ, ਉਹ ਜ਼ਖਮੀ ਸਨ ਲੇਕਿਨ ਸਵਾਰੀ ਦੇ ਉੱਤੇ ਉਨ੍ਹਾਂ ਨੂੰ ਸੱਦਿਆ ਗਿਆ. ਉਨ੍ਹਾਂ ਨੇ ਆਖਿਆ ਤੌਰਾਤ ਲਿਆਓ. ਨਾ ਚ ਤੌਰਾਤ ਲਿਆਂਦੀ ਗਈ ਔਰ ਉਹਦੇ ਵਿਚ ਜਿਹੜਾ ਵੀ ਇਸ ਤਰ੍ਹਾਂ ਵਾਅਦਾ ਕਰਕੇ ਗੱਦਾਰੀ ਕਰੇ ਉਹਦੀ ਸਜ਼ਾ ਇਹ ਸੀ ਕਿ ਉਨ੍ਹਾਂ ਦੇ ਮਰਦਾਂ ਨੂੰ ਕਤਲ ਕਰਤਾ ਜਾਏ ਤੇ ਔਰਤਾਂ ਦੇ ਬਾਂਦੀਆਂ ਜਿਹੜੀਆਂ ਉਨ੍ਹਾਂ ਨੂੰ ਗੁਲਾਮ ਬਣਾ ਲਿਆ ਜਾਏ ਔਰ ਉਨ੍ਹਾਂ ਦੀ ਜਾਇਦਾਦ ਤੇ ਕਬਜ਼ਾ ਕਰ ਲਿਆ ਜਾਏ. ਨਾ ਚ ਉਨ੍ਹਾਂ ਤੌਰਾਤ ਦਾ ਫੈਸਲਾ ਹੀ ਉਨ੍ਹਾਂ ਤੇ ਨਾਫਜ਼ ਕਰਤਾ. ਉਨ੍ਹਾਂ ਦਾ ਜ਼ਿਕਰ ਆ ਰਿਹਾ ਕਿ ਉਨ੍ਹਾਂ ਵਿਚੋਂ ਦੇਖੋ ਅੱਲਾਹ ਤਾਲਾ ਨੇ ਰੋਹ ਪਾਇਆ ਔਰ ਉਹ ਆਪਣੇ ਕਿਲਿਆਂ ਦੇ ਵਿਚੋਂ ਬਾਹਰ ਆ ਗਏ ਤੇ ਉਨ੍ਹਾਂ ਚੋਂ ਇੱਕ ਗਰੋਹ ਨੂੰ ਤੁਸੀਂ ਕਤਲ ਕੀਤਾ ਔਰ ਬਾਕੀਆਂ ਨੂੰ ਤੁਸੀਂ ਕੈਦੀ ਬਣਾ ਲਿਆ ਔਰ ਗੁਲਾਮ ਬਣਾ ਲਿਆ. ਇਸੇ ਹੀ ਦੇ ਨਾਲ ਮਾਮਲਾ ਹੈ ਦੂਸਰਾ. ਇਨ੍ਹਾਂ ਦੀ ਜਾਇਦਾਦ ਜਦੋਂ ਮੁਸਲਮਾਨਾਂ ਨੂੰ ਮਿਲੀ ਤੇ ਮੁਸਲਮਾਨਾਂ ਦੇ ਅੰਦਰ ਕੁਛ ਜਿਹੜਾ ਫਰਾਖੀ ਆਈ ਤੇ ਨਬੀ ਅਕਮ ਸੱਲ ਸਲਮ ਦੇ ਵੀ ਘਰ ਵਾਲਿਆਂ ਦੇ ਦਿਲ ਚ ਆਇਆ ਕਿ ਸਾਡਾ ਵੀ ਹੁਣ ਰਾਸ਼ਨ ਵਧਣਾ ਚਾਹੀਦਾ. ਨਾ ਚ ਉਨ੍ਹਾਂ ਨੇ ਮੁਤਾਲਬਾ ਕਰਤਾ ਨਬੀ ਅਕਮ ਸੱਲ ਸਲਮ ਕੋ ਤੇ ਨਬੀ ਅਕਮ ਸੱਲ ਸਲਮ ਨੂੰ ਇਹ ਚੰਗਾ ਨਹੀਂ ਲੱਗਾ. ਆਪਨੇ ਇੱਕ ਮਹੀਨੇ ਦਾ ਇਲਾਕ ਕੀਤਾ, ਅਲੈਦਗੀ ਇਖਤਿਆਰ ਕਰ ਲਈ ਆਪਣੇ ਅਜਵਾਜ ਤੋਂ. ਉਸ ਤੋਂ ਬਾਅਦ ਫਿਰ ਆਇਤਾਂ ਨਾਜ਼ਲ ਹੋਈਆਂ ਜਿਨ੍ਹਾਂ ਦੇ ਵਿਚ ਇਖਤਿਆਰ ਦਿੱਤਾ ਗਿਆ ਮਾਹਤੁਲ ਮੋਮਿਨੂਨ ਕਿ ਅਗਰ ਅੱਲਾਹ ਤਾਲਾ ਦੇ ਨਬੀ ਦੇ ਘਰ ਰਹਿਣਾ ਹੈ ਤੇ ਇਸੇ ਤਰ੍ਹਾਂ ਰਹਿਣਾ ਪਏਗਾ ਕਿਉਂਕਿ ਤੁਹਾਨੂੰ ਉਸਵਾ ਬਣਨਾ ਹੈ ਬਾਕੀ ਔਰਤਾਂ ਵਾਸਤੇ ਤੁਹਾਨੂੰ ਤੇ ਇਖਤਿਆਰੀ ਤੌਰ ਤੇ ਫਕਰ ਇਖਤਿਆਰ ਕਰਨਾ ਪਏਗਾ ਔਰ ਉਸ ਲੈਵਲ ਤੇ ਜ਼ਿੰਦਗੀ ਗੁਜ਼ਾਰਨੀ ਪਏਗੀ ਕਿ ਬਾਕੀ ਉਮਤ ਦੀਆਂ ਔਰਤਾਂ ਵਾਸਤੇ ਤੁਸੀਂ ਉਸਵਾ ਬਣ ਸਕੋ, ਜਿਸ ਤਰ੍ਹਾਂ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ ਇਖਤਿਆਰੀ ਫਕਰ ਇਖਤਿਆਰ ਕੀਤਾ ਔਰ ਸਾਰੀਆਂ ਤਕਲੀਫਾਂ ਨੂੰ ਚੱਲਿਆ ਤਾਂ ਕਿ ਕੋਈ ਉਮਤੀ ਕੱਲ ਨੂੰ ਕਹਿ ਨਾ ਸਕੇ ਕਿ ਮੈਂ ਕਿਸ ਤਰ੍ਹਾਂ ਇਹ ਕੰਮ ਕਰਾਂ। ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦਾ ਇਸੇ ਕਰਕੇ ਫਰਮਾਨ ਹੈ ਕਿ ਅਗਰ ਕਿਸੇ ਨੂੰ ਅੱਲਾਹ ਤਾਲਾ ਦੇ ਦੀਨ ਤੇ ਚੱਲਣ ਤੇ ਤਕਲੀਫ ਆਏ ਤਾਂ ਦੇਖ ਲੈ ਮੇਰੀ ਜ਼ਿੰਦਗੀ ਚ ਉਹਨੂੰ ਇਸ ਤੋਂ ਜ਼ਿਆਦਾ ਤਕਲੀਫਾਂ ਨਜ਼ਰ ਆਉਣਗੀਆਂ। ਇਹੀ ਮਾਮਲਾ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੀਆਂ ਬੀਵੀਆਂ ਕੋਲੋਂ ਕਰਵਾਇਆ ਕਿਉਂਕਿ ਉਹਨਾਂ ਔਰਤਾਂ ਦੇ ਵਾਸਤੇ ਉਸਵਾ ਬਣਨਾ ਸੀ। ਉਹਦਾ ਉਹ ਵਾਕਿਆ ਜਿਹੜਾ ਉਹ ਵੀ ਅਗਲੀਆਂ ਆਇਤਾਂ ਚ ਆ ਰਿਹਾ। ਅੱਜ ਫਰਮਾਇਆ ਵਾਂਜ਼ਲੱਲਜ਼ੀਨਾ ਜ਼ਾਹਰੂਹੁਮ ਮਿਨ ਅਹਲਿਲ ਕਿਤਾਬ, ਔਰ ਅਸਾਂ ਉਤਾਰ ਦਿੱਤਾ ਉਹਨਾਂ ਨੂੰ ਜਿਨ੍ਹਾਂ ਮਦਦ ਕੀਤੀ ਸੀ ਅਹਲੇ ਕਿਤਾਬ ਵਿਚੋਂ ਇਨ੍ਹਾਂ ਕੁਫਾਰ ਦੀ, ਮਿਨ ਸਿਆਸੀਹਿਮ ਉਹਨਾਂ ਦੇ ਕਿਲਿਆਂ ਤੋਂ, ਵਕਜ਼ਫ ਫੀ ਕੁਲੂਬਿਹਿਮ ਰੋਬਾ, ਔਰ ਉਹਨਾਂ ਦੇ ਦਿਲਾਂ ਵਿਚ ਮੁਸਲਮਾਨਾਂ ਦਾ ਐਸਾ ਰੋਹ ਪਾਤਾ, ਫਰੀਕਨ ਤਖਤਲੂਨ ਵਤਾਸਿਰੂਨ ਫਰੀਕਾ, ਕਿ ਉਨ੍ਹਾਂ ਚੋਂ ਇਕ ਗਰੋਹ ਨੂੰ ਤੁਸਾਂ ਕਤਲ ਕੀਤਾ ਔਰ ਬਾਕੀਆਂ ਨੂੰ ਤੁਸਾਂ ਕੈਦੀ ਬਣਾਇਆ। ਵਾਉਰਸਕੁਮ ਅਰਜ਼ਹੁਮ, ਤੇ ਅੱਲਾ ਨੇ ਤੁਹਾਨੂੰ ਵਾਰਸ ਬਣਾ ਦਿੱਤਾ ਉਨ੍ਹਾਂ ਦੀ ਜ਼ਮੀਨਾਂ ਦਾ, ਵਦਿਆਰਹੁਮ ਤੇ ਉਨ੍ਹਾਂ ਦੇ ਘਰਾਂ ਦਾ, ਵਾ ਮੁਆਲਹੁਮ ਤੇ ਉਨ੍ਹਾਂ ਦੇ ਮਾਲਾਂ ਦਾ, ਵਾਜ਼ਲ ਲਮ ਤਤਾਉਹਾ, ਔਰ ਉਸ ਜ਼ਮੀਨ ਦਾ ਵੀ ਜਿਹਦੇ ਤੇ ਤੁਹਾਡੇ ਕਦਮ ਨਹੀਂ ਗਏ। ਵਕਾਨ ਅੱਲਾਹ ਅਲਾ ਕੁੱਲ ਸ਼ੈਇਨ ਕਦੀਰਾ, ਔਰ ਅੱਲਾ ਤਾਲਾ ਹਰ ਚੀਜ਼ ਤੇ ਕੁਦਰਤ ਰੱਖਦਾ ਹੈ। ਉਹ ਤੁਹਾਨੂੰ ਖੁਸ਼ਖਬਰੀ ਦੇ ਰਿਹਾ ਕਿ ਉਨ੍ਹਾਂ ਜ਼ਮੀਨਾਂ ਤੇ ਤੁਹਾਡਾ ਕਬਜ਼ਾ ਹੋਏਗਾ ਜਿੱਥੇ ਅਜੇ ਤਾਈਂ ਤੁਸੀਂ ਗਏ ਹੀ ਨਹੀਂ, ਜਿੱਥੇ ਚੜਾਈ ਨਹੀਂ ਕੀਤੀ। ਇਹ ਹੈ ਉਹ ਖੈਬਰ ਦੀਆਂ ਜ਼ਮੀਨਾਂ ਵੀ ਔਰ ਬਾਕੀ ਫਾਰਸ ਔਰ ਰੂਮ ਦੀਆਂ ਜ਼ਮੀਨਾਂ ਬਾਅਦ ਦੇ ਵਿਚ ਇਰਾਕ ਔਰ ਸ਼ਾਮ ਦੀਆਂ ਜਿਹੜੀਆਂ ਮੁਸਲਮਾਨਾਂ ਫਤਿਹ ਕੀਤੀਆਂ। ਇਹ ਜੰਗ ਹੈ ਕਿ ਜਿਹਦੇ ਬਾਅਦ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ ਜਦੋਂ ਸੂਰਾ ਸਫ਼ ਦੇ ਵਿਚ ਦੱਸ ਦਿੱਤਾ ਗਿਆ ਕਿ ਅੱਲਾ ਨੇ ਦੀਨ ਜਿਹੜਾ ਘੱਲਿਆ ਇਹ ਸਾਰੇ ਦੀਨਾਂ ਤੇ ਗਲਬੇ ਵਾਸਤੇ ਭੇਜਿਆ, ਔਰ ਉਹਦੇ ਵਿਚ ਦੱਸ ਦਿੱਤਾ ਗਿਆ ਕਿ ਮੁਸਲਮਾਨਾਂ ਨੂੰ ਖੁਸ਼ਖਬਰੀ ਦੇ ਦਿਓ ਕਿ ਅੱਲਾ ਤਾਲਾ ਇਸ ਦੁਨੀਆਂ ਤੇ ਵੀ ਤੁਹਾਨੂੰ ਗਲਬਾ ਦੇਗਾ। ਤੇ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾ ਦਿੱਤਾ ਸੀ ਕਿ ਹੁਣ ਕੁਰੈਸ਼ ਤੁਹਾਡੇ ਤੇ ਚੜਾਈ ਨਹੀਂ ਕਰਨਗੇ ਬਲਕਿ ਤੁਸੀਂ ਕੁਰੈਸ਼ ਤੇ ਚੜਾਈ ਕਰੋਗੇ। ਯਾ ਅਯੁਹ ਨਬੀ ਕੁਲ ਅਜ਼ਵਾਜਿਕਾ ਇਨ ਕੁੰਤੁਨਾ ਤੁਰਿਦਨਲ ਹਯਾਤ ਦੁਨੀਆ, ਇਹ ਹੈ ਜਿਹੜਾ ਮਾਮਲਾ ਦੂਸਰਾ ਮੈਂ ਬਿਆਨ ਕੀਤਾ ਪਹਿਲਾਂ ਉਹਦਾ ਜ਼ਿਕਰ ਆ ਰਿਹਾ। ਐ ਨਬੀ ਸੱਲੱਲਾਹੁ ਅਲੈਹਿ ਵਸੱਲਮ, ਕੁਲ ਅਜ਼ਵਾਜਿਕਾ ਕਹਿ ਦਿਓ ਆਪਣੇ ਘਰ ਵਾਲਿਆਂ ਨੂੰ ਆਪਣੀਆਂ ਬੀਵੀਆਂ ਨੂੰ, ਇਨ ਕੁੰਤੁਨਾ ਤੁਰਿਦਨਲ ਹਯਾਤ ਦੁਨੀਆ, ਅਗਰ ਤੁਸੀਂ ਚਾਹੁੰਦੀਆਂ ਉਹ ਦੁਨੀਆਂ ਦੀ ਜ਼ਿੰਦਗੀ ਦੀਆਂ ਆਸਾਸ਼ਾਂ, ਬਸ ਜਿਨ੍ਹਾਂ ਤਹਾ ਔਰ ਇਹਦੇ ਸੰਗਾਰ ਫਤਾ ਲੈਣਾ ਉਹ ਮਤੇ ਕੁੰਨਾ, ਤੇ ਆਓ ਫਿਰ ਮੈਂ ਤੁਹਾਨੂੰ ਕੁਛ ਮਾਲੋ ਸਬਾਬ ਦੇ ਕੇ ਉਹਦਾ ਸਰੇ ਕੁੰਨਾ ਸਰਾਨ ਜਮੀਲਾ ਆਪਣੇ ਕੋਲੋਂ ਆਜ਼ਾਦ ਕਰ ਦਿਆਂਗਾ ਬੜੇ ਅੱਛੇ ਤਰੀਕੇ ਦੇ ਨਾਲ। ਮੇਰੇ ਘਰ ਅਗਰ ਰਹਿਣਾ ਤੇ ਫਿਰ ਦੁਨੀਆਂ ਦੀਆਂ ਜ਼ੀਨਤ ਤੇ ਦੁਨੀਆਂ ਦੀਆਂ ਆਸਾਸ਼ਾਂ ਨਹੀਂ ਮਿਲਣਗੀਆਂ। ਮੈਂ ਕੁੰਤੁਨਾ ਤੁਰਿਦਨ ਅੱਲਾਹ ਵ ਰਸੂਲਾ ਹੂ, ਔਰ ਅਗਰ ਤੁਸੀਂ ਚਾਹੁੰਦੀਆਂ ਹੋ ਅੱਲਾਹ ਔਰ ਉਹਦੇ ਰਸੂਲ ਨੂੰ, ਵਦਾਰ ਅਲ ਆਖਰਤ ਔਰ ਆਖਰਤ ਦੇ ਕਰਨ ਨੂੰ, ਫੈਨ ਅੱਲਾਹ ਅੱਦਲ ਮੁਹਸਿਨਾਤ ਮਿਨ ਕੁੰਨਾ ਅਜਰਨ ਅਜ਼ੀਮਾ, ਤੇ ਬੇਸ਼ੱਕ ਅੱਲਾਹ ਤਾਲਾ ਨੇ ਤਿਆਰ ਕੀਤਾ ਹੋਇਆ ਤੁਹਾਡੇ ਚੋਂ ਨੇਕ ਬਖਤਾਂ ਜਿਹੜੀਆਂ ਉਨ੍ਹਾਂ ਵਾਸਤੇ ਬਹੁਤ ਵੱਡਾ ਅਜਰ। ਇਸ ਜਿਹੜਾ ਫਿਰ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ ਇਖਤਿਆਰ ਦਿੱਤਾ ਆਪਣੀਆਂ ਸਾਰੀਆਂ ਬੀਵੀਆਂ ਨੂੰ, ਔਰ ਉਨ੍ਹਾਂ ਨੇ ਅੱਲਾਹ ਔਰ ਉਹਦੇ ਰਸੂਲ ਨੂੰ ਇਖਤਿਆਰ ਕੀਤਾ ਇਸ ਦੁਨੀਆਂ ਦੀ ਜ਼ੀਨਤ ਦੇ ਬਦਲੇ। ਯਾ ਨਿਸਾਨ ਨਬੀ ਮਈਆ ਤੇ ਮਿਨ ਕੁੰਨਾ ਬਿਫਾਇਸ਼ਤ ਮੁਬੈਨਤ ਯੁਜ਼ਾਫ ਲਹਲ ਅਜ਼ਾਬ ਉਜ਼ੈਫੈਨ, ਇਹ ਜਿਹੜੀ ਉਨ੍ਹਾਂ ਦੀ ਹੈਸੀਅਤ ਸੀ ਉਹਦੇ ਮੁਤਾਬਿਕ ਫਿਰ ਅੱਲਾਹ ਤਾਲਾ ਨੇ ਇਹ ਵਾਅਦਾ ਕਰਤਾ। ਐ ਨਬੀ ਦੀ ਬੀਵੀਓ, ਤੁਹਾਡੇ ਚੋਂ ਅਗਰ ਕੋਈ ਖੁੱਲਮ ਖੁੱਲਾ ਬੇਹਯਾਈ ਦਾ ਕੰਮ ਕਰੇਗੀ ਤਾਂ ਜੁਜ਼ਾਫ ਲਹਲ ਅਜ਼ਾਬ ਉਜ਼ੈਫੈਨ, ਤੇ ਉਹਨੂੰ ਅਸੀਂ ਫਿਰ ਅਜ਼ਾਬ ਵੀ ਦੁਹਰਾ ਦਿਆਂਗੇ। ਬੱਕਾ ਨਜ਼ਾਲਿਕਾ ਅਲੱਲਾਹ ਯਸੀਰਾ, ਔਰ ਅੱਲਾਹ ਤਾਲਾ ਦੇ ਉੱਤੇ ਕੋਈ ਪਾਰਾ ਨਹੀਂ, ਉਹਦੇ ਵਾਸਤੇ ਮੁਸ਼ਕਲ ਨਹੀਂ, ਕਿਉਂ ਤੁਸੀਂ ਸਾਰੀਆਂ ਉਹਦੇ ਕਾਬੂ ਚ। ਵਮਈ ਯਕਨੁਤ ਮਿਨ ਕੁੰਨਾ ਲਿਲਾਹ ਵ ਰਸੂਲ ਹੀ, ਔਰ ਤੁਹਾਡੇ ਤੋਂ ਜਿਹੜੀ ਵੀ ਫਰਮਾ ਬਰਦਾਰੀ ਅਖਤਿਆਰ ਕਰੇਗੀ ਅੱਲਾਹ ਔਰ ਉਹਦੇ ਰਸੂਲ ਦੀ, ਬਤਾਮਲ ਸਾਲਿਹਨ ਔਰ ਨੇਕ ਅਮਲ ਕਰੇਗੀ, ਨੋਤਿਹਾ ਅਜਰਹਾ ਮਰਰਤੈਨ, ਤੇ ਉਹਨੂੰ ਅਸੀਂ ਅਜਰ ਵੀ ਉਹਦਾ ਦੋ ਗੁਣਾ ਦੇਵਾਂਗੇ। ਵਾਤਰਨਾ ਲਹਾ ਰਿਜ਼ਕਨ ਕਰੀਮਾ, ਔਰ ਉਹਦੇ ਵਾਸਤੇ ਅਸਾਂ ਨੇ ਰਿਜ਼ਕ ਤਿਆਰ ਕੀਤਾ ਹੋਇਆ ਬੜੀ ਹੀ ਇੱਜ਼ਤ ਵਾਲਾ। ਯਾ ਨਿਸਾਨ ਨਬੀ ਅਲੈਹਿਸਸਲਾਮ ਕਾਹਦੇ ਮਿਨ ਨਿਸਾ, ਐ ਨਬੀ ਦੇ ਘਰ ਵਾਲਿਓ, ਐ ਨਬੀ ਦੀ ਬੀਵੀਓ, ਤੁਸੀਂ ਆਮ ਔਰਤਾਂ ਦੀ ਤਰ੍ਹਾਂ ਨਹੀਂ, ਐਨੀ ਤਕੈਤੁਨਾ, ਅਗਰ ਤੁਸੀਂ ਜਿਹੜਾ ਅੱਲਾਹ ਤਾਲਾ ਦਾ ਤਕਵਾ ਇਖਤਿਆਰ ਕਰੋਗੇ, ਫਲਾ ਤਖਜ਼ਾਨਾ ਬਿਲਕੌਲ, ਤੇ ਦੇਖੋ ਜਦੋਂ ਵੀ ਤੁਹਾਡੇ ਨਾਲ ਕੋਈ ਆ ਕੇ ਕੋਈ ਗੱਲ ਪੁੱਛੇ ਤੇ ਆਪਣੇ ਜ਼ਬਾਨ ਦੇ ਵਿਚ ਜਿਹੜਾ ਹੈ ਉਹ ਤੁਸੀਂ ਲੋਚ ਨਾ ਲਿਆਇਆ ਕਰੋ। ਫੈਯਤ ਮਾਲਾ ਜੀ ਫੀ ਕਲਬ ਹੀ ਮਰਦ, ਕਿਤੇ ਤਮਾ ਨਾ ਕਰ ਲੇ, ਲਾਲਚ ਨਾ ਕਰ ਲੇ ਉਹ ਜਿਹਦੇ ਦਿਲ ਵਿਚ ਕੋਈ ਰੋਗ ਹੋਵੇ। ਵਕੁਲ ਨਾ ਕੌਲ ਮਾਰੂਫਾ, ਔਰ ਗੱਲ ਕਰਿਆ ਕਰੋ ਚੰਗੇ ਤਰੀਕੇ ਦੇ ਨਾਲ। ਇਹ ਹੈ ਕਿ ਅਗਰਚੇ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੀਆਂ ਬੀਵੀਆਂ ਮਾਵਾਂ ਸਨ ਮੁਸਲਮਾਨਾਂ ਦੀਆਂ, ਲੇਕਿਨ ਫਿਰ ਵੀ ਕਿਸੇ منافق دے یا کسے دے دل وچ روگ پیدا ہو سکدا ہے، انہاں دی جڑا ہے نرمی دے نال آواز دے نال گل کرن، تو اس کر کے فرمایا کہ نہیں، جدوں بھی تانوں پچھے تے سیدھی سیدھی گل دسو اور اچھے طریقے دے نال انہاں دے نال جڑا ہے معاملہ کرو۔ مکرنا فی بیوت کننا، اور خیریاں رہو اپنے گھراں دے وچ، بلا تبرجنا تبرج الجاہلیت الاولی، اور دیکھو جس طرح پہلا جہالت دے وچ بن صبر کے باہر نکل دیا سن، اس طرح ہن نہیں نکلنا۔ واقمنا الصلاتا، اور دیکھو نماز جیڑی ہے انہوں قائم رکھو، واتینا زکاتا، اور زکات دیندیا رہو، واتینا اللہ و رسولہ، اور فرما برداری کرو اللہ رو دے رسول دی۔ انما یرید اللہ لیذہب عنکم الرجس اہل البیت، بے شک اللہ تعالی چاہندا ہے کہ اے گھر والیو تہاڈے تو سارے قسم دی گندگی دور کر دیتی جائے، ویطہرکم تطہیرا، اور واقعی تانو پاک کیتا جائے جس طرح پاک کیتا جاندا ہے، کیونکہ تساں باقی عورتاں دے واسطے اسوا بننا۔ یہی ہے کہ نبی اکرم صلی اللہ علیہ وسلم نے شادیاں بھی بہتیاں کیتیاں کہ ہر عمر دی عورت جیڑی ہے وہ دوسرے دے واسطے نمونہ بن سکے، اور مختلف پہلوؤں دے وچ نبی اکرم صلی اللہ علیہ وسلم دی بیویاں جیڑیاں وہ باقی عورتاں دے واسطے، مومن عورتاں دے واسطے انہاں دی رہنمائی دا ذریعہ بن سکن۔ اسے کر کے انہاں نے زیادہ شادیاں کیتیاں اور انہاں نوں لوکاں دی رہنمائی دے واسطے اسوا بنایا۔ اور یہ ہے جڑا اہل بیت، گھر والے، یعنی اہل بیت وہ نے جڑے کسے دے گھر والے ہوندے نے، ہاں انہاں تو علاوہ بھی جنہاں نوں کوئی اپنا گھر والا بنائے تو گھر والے بن جاندے نے، جس طرح نبی اکرم صلی اللہ علیہ وسلم نے حضرت علی اور حضرت فاطمہ اور انہاں دے بیٹیاں نوں بھی اللہ تعالیٰ کو دعا کیتی کہ وہ میرے گھر والے نے، تے انہاں نوں میرے اہل بیت وچ شامل کرتا جائے، نہ جو بھی اہل بیت وچ شامل کرتے گئے، مگر نہ اصل بیت اہل بیت جڑے وہ گھر والے ہوندے نے، بیویاں ہوندیاں نے کسے دیاں جڑیاں اہل بیت کہلاندیاں۔ ود کو نما یوتلا فی بیوت کن من آیات اللہ، اور دیکھو یاد کردیا رہو جو تہنوں پڑھیا جاندا ہے تہاڈے گھراں دے اندر اللہ تعالی دی آیتاں ول حکمت اور عقل مندی دیاں گلاں، نبی اکرم صلی اللہ علیہ وسلم دے اقوال۔ ان اللہ کان لطیفا خبیرا، بے شک اللہ تعالی بڑا ہی ہر چیز نوں جانن والا اور ہر چیز دی خبر رکھن والا بڑا باریک بین ہے اور بڑا ہی مہربان ہے۔ ان المسلمین والمسلمات والمومنین والمومنات والقانتین والقانتات، یہ ہے کہ بعض دفعہ عورتوں والوں مطالبہ آیا کہ قرآن مجید مردہ نو خطاب کر کے تو سارے مطالبے رکھتا ہے اور انہوں نے صفتاں بیان کرتا ہے، عورتوں کا ذکر نہیں آتا، حالانکہ مردہ نو جڑے حکم دیتے جائے انہوں دے اندر ہی عورتاں بھی شامل سن، لیکن قرآن مجید دے وچ پھر کچھ مقامات دے اتے انہوں دا علیحدہ ذکر کر کے دس دیتا گیا کہ یہی خوبیاں جڑیاں مرداں چاہی دیاں وہ عورتاں وچ بھی مطلوب نے، وہ ہے جنہوں دا ذکر کیتا جا رہا۔ ان المسلمین والمسلمات، بے شک جڑے فرما بردار مرد نے تے فرما بردار عورتاں نے، والمومنین والمومنات جڑے ایماندار مرد نے تے ایماندار عورتاں نے، والقانتین والقانتات اور جڑے اللہ تعالیٰ دی بندگی کرنے والے مرد نے تے بندگی کرنے والی عورتاں نے، والصادقین والصادقات تے سچ بولنے والے مرد نے تے سچ بولنے والی عورتاں نے، والصابرین والصابرات تے صبر کرنے والے برداشت کرنے والے مرد نے تے برداشت کرنے والی عورتاں نے، والخاشعین والخاشعات تے اللہ دے اگے جھکن والے مرد نے تے جھکن والی عورتاں نے، والمتصدقین والمتصدقات تے اللہ دی راہ وچ خرچ کرنے والے مرد نے تے خرچ کرنے والی عورتاں نے، والصائمین والصائمات تے روزے رکھن والے مرد نے تے روزے رکھن والیاں عورتاں نے، والحافظین فروجہم والحافظات اور جڑے اپنی شرمگاہاں دی حفاظت کرن والے مرد نے تے حفاظت کرن والیاں عورتاں نے، والذاکرین اللہ کثیرم والذاکرات اور اللہ نوں بہت یاد رکھن والے مرد اور بہت یاد رکھن والیاں عورتاں، عد اللہ لہم مغفرتہم واجر عظیما، اللہ تعالی نے نہ ساریاں دے واسطے بخشش بھی تیار کیتی ہے اور بہت بڑا اجر بھی، کہ جڑے بھی یہ کام کرنے والے نے انہاں دے واسطے اللہ تعالیٰ دے ہاں اجر بھی ہے اور اللہ تعالیٰ دی طرف مغفرت دیارا او دا بھی وعدہ ہے۔ مما کان للمومن ولا مومنۃ اذا قضی اللہ ورسولہ امرا ان یکون لہم الخیرۃ من امرہم، یہ جڑا نبی اکرم صلی اللہ علیہ وسلم دے بارے وچ دسیا جا رہا کہ وہ جڑا کسی کام دا فیصلہ کر لین تے پھر مسلماناں واسطے کوئی اختیار نہیں رہندا کہ اپنی مرضی اختیار کر۔ معاملہ اس طرح ہویا سی کہ نبی اکرم صلی اللہ علیہ وسلم نے حضرت زید نو جدوں اپنا بیٹا بنا لیا اور بعد دے وچ پھر جدوں حکم آ گیا کہ انہاں نو انہاں دے باپ دے نال ہی ਨਾਵਾਂ ਦੇ ਨਾਲ ਹੀ ਪੁਕਾਰੋ ਤੇ ਫਿਰ ਉਹਨਾਂ ਨੂੰ ਉਸੇ ਹੀ ਹੈਸੀਅਤ ਵਿਚ ਪੁਕਾਰਿਆ ਗਿਆ ਤੇ ਆਪਨੇ ਚਾਹਿਆ ਕਿ ਇਹਦਾ ਨਿਕਾਹ ਜਿਹੜਾ ਹੈ ਉਹ ਸਿੱਖ ਖਾਨਦਾਨ ਚ ਕੀਤਾ ਜਾਏ। ਨਾਚੇ ਆਪਨੇ ਆਪਣੀ ਫੁੱਫੀ ਦੀ ਲੜਕੀ ਜ਼ੈਨਬ ਨੂੰ ਦੇ ਵਾਸਤੇ ਜਿਹੜਾ ਹੈ ਉਹ ਕਿਹਾ ਕਿ ਉਹਦਾ ਰਿਸ਼ਤਾ ਕਰ ਦਿੱਤਾ ਇਹਦੇ ਨਾਲ। ਉਹ ਚੂੰਕਿ ਕੁਰੈਸ਼ ਦੇ ਖਾਨਦਾਨ ਚੋਂ ਸਨ ਤੋਂ ਸਮਝਦੇ ਸਨ, ਜ਼ੈਦ ਬਾਰਸੂਰਤ ਗੁਲਾਮੀ ਦਾ ਦਾਗ ਲੱਗਾ ਹੋਇਆ ਸੀ, ਉਨ੍ਹਾਂ ਨੇ ਇਸ ਚੀਜ਼ ਨੂੰ ਕੋਈ ਜ਼ਿਆਦਾ ਪਸੰਦ ਨਾ ਕੀਤਾ, ਲੇਕਿਨ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੀ ਚਾਹਤ ਸੀ ਤੇ ਆਪਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਕਰੋ ਰਿਸ਼ਤਾ। ਤੇ ਉਹਦੇ ਵਾਸਤੇ ਆਇਤ ਨਾਜ਼ਲ ਹੋ ਗਈ ਕਿ ਜਦੋਂ ਅੱਲਾਹ ਦਾ ਰਸੂਲ ਕੋ ਫੈਸਲਾ ਕਰ ਲੇ ਤੇ ਫਿਰ ਕੋਈ ਇਖਤਿਆਰ ਨਹੀਂ ਰਹਿੰਦਾ ਮੁਸਲਮਾਨ ਮਰਦ ਔਰਤਾਂ ਨੂੰ ਕਿ ਉਨ੍ਹਾਂ ਦੇ ਵਾਸਤੇ ਕੋਈ ਇਖਤਿਆਰ ਹੋਵੇ ਉਹ ਨਾ ਮੰਨਣ, ਚਨਾਚੇ ਉਨ੍ਹਾਂ ਨੇ ਫਿਰ ਉਨ੍ਹਾਂ ਦਾ ਨਿਕਾਹ ਹਜ਼ਰਤ ਜ਼ੈਦ ਨਾ ਕਰਤਾ। ਫਰਮਾਇਆ ਵਮਾ ਕਾਨ ਅਲ ਮੋਮਿਨੀਨ ਵਲਾ ਮੋਮਿਨਤਿਨ, ਨਹੀਂ ਹੈ ਰਵਾ ਕਿਸੇ ਮੋਮਿਨ ਮਰਦ ਲਈ ਨਾ ਕਿਸੇ ਮੋਮਿਨ ਔਰਤ ਲਈ। ਇਜ਼ਾ ਕਜ਼ਾ ਅੱਲਾਹੁ ਰਸੂਲੁਹੁ, ਜਦੋਂ ਫੈਸਲਾ ਕਰਦੇ ਅੱਲਾਹ ਔਰ ਉਹਦਾ ਰਸੂਲ ਅਮਰਨ ਕਿਸੇ ਕੰਮ ਦਾ, ਅਈ ਯਕੂਨਾ ਲਹਮੁਲ ਖਿਆਰਤ ਮਿਨ ਅਮਰਿਹਿਮ, ਤੇ ਫਿਰ ਉਨ੍ਹਾਂ ਵਾਸਤੇ ਕੋਈ ਇਖਤਿਆਰ ਨਹੀਂ ਰਹਿੰਦਾ ਆਪਣੇ ਉਸ ਮਾਮਲੇ ਚ। ਵਮਨ ਯਾਸੀ ਅੱਲਾਹ ਵ ਰਸੂਲਹੁ, ਔਰ ਜਿਹੜਾ ਫਿਰ ਨਾਫਰਮਾਨੀ ਕਰੇਗਾ ਅੱਲਾਹ ਔਰ ਉਹਦੇ ਰਸੂਲ ਦੀ, ਫਕਤ ਜ਼ਲਾ ਜ਼ਲਾਲ ਮੁਬੀਨਾ, ਤੇ ਬੇਸ਼ੱਕ ਉਹ ਤੇ ਦੂਰ ਦੀ ਗੁਮਰਾਹੀ ਚ ਪੈ ਜਾਏਗਾ। ਵਲ ਤਕੂਲ ਲਿਲਜ਼ੀ ਅਨਮ ਅੱਲਾਹੁ ਅਲੈਹਿ ਵਅਨਅਮਤਾ ਅਲੈਹਿ ਅਮਸਿਕ ਅਲੈਕਾ ਜ਼ੌਜਕ ਵਤਕ ਅੱਲਾਹ ਵਤੁਫੀ ਫੀ ਨਫਸਿਕਾ ਮਾ ਅੱਲਾਹੁ ਮੁਬਦੀ ਵਤਖਸ਼ਾ ਅੰਨਾਸ ਵਅੱਲਾਹੁ ਹੱਕੁ ਅਨ ਤਖਸ਼ਾਹ ਫਲੰਮਾ ਕਜ਼ਾ ਜ਼ੈਦੁ ਮਿਨਹਾ ਵਤਰਨ ਜ਼ਵਜਨਾ ਕਹਾ ਲਕੈਲਾ ਯਕੂਨਾ ਅਲਲ ਮੁਮਿਨੀਨ ਹਰਜੁਨ ਮਿਨ ਅਜ਼ਵਾਜ ਅਦਿਯਾਇਹ ਮਿਜ਼ਾ ਕਦੋ ਮਿਨਹੁਮ ਵਤਰਾ ਵਕਾਨਾ ਅਮਰੁੱਲਾਹ ਮਫੂਲਾ। ਲੇਕਿਨ ਇਹ ਸ਼ਾਦੀ ਜਿਹੜੀ ਸੀ ਇਹ ਜ਼ਿਆਦਾ ਦੇਰ ਚੱਲੀ ਨਹੀਂ ਤੇ ਹਜ਼ਰਤ ਜ਼ੈਦ ਨੇ ਜਦੋਂ ਇਹ ਮਹਿਸੂਸ ਕੀਤਾ ਕਿ ਮੇਰੀ ਇੱਜ਼ਤ ਨਹੀਂ ਹੋ ਰਹੀ ਤੇ ਉਨ੍ਹਾਂ ਨੇ ਫੈਸਲਾ ਕਰ ਲਿਆ ਉਨ੍ਹਾਂ ਨੂੰ ਤਲਾਕ ਦੇਣ ਦਾ। ਇਸ ਦੇ ਨਬੀ ਅਕਮ ਸੱਲ੍ਹਾ ਸਭ ਨੂੰ ਹੋਰ ਜ਼ਿਆਦਾ ਰਾਂਝ ਹੋਇਆ ਕਿ ਤੇ ਮਾਮਲਾ ਜਿਹੜਾ ਹੈ ਹੋਰ ਦੁੱਖ ਦਾ ਜ਼ਰੀਆ ਬਣੇਗਾ ਹਜ਼ਰਤ ਜ਼ੈਨਬ ਵਾਸਤੇ ਕਿ ਉਹ ਇਤਲਾਕ ਦੇਣਾ ਚਾਹੁੰਦੇ ਨੇ। ਲੇਕਿਨ ਅੱਲਾਹ ਤਾਲਾ ਨੇ ਇਕ ਹੋਰ ਸੁਨਤ ਜਿਹੜੀ ਹੈ ਉਸ ਨੂੰ ਪੂਰਾ ਕਰਨਾ ਸੀ, ਨਾਚੇ ਜਿਹੜਾ ਕਿ ਰਿਵਾਜ ਸੀ ਕਿ ਮੂੰਹ ਬੋਲੇ ਬੇਟਿਆਂ ਨੂੰ ਅਸਲੀ ਬੇਟਾ ਸਮਝਿਆ ਜਾਂਦਾ ਸੀ, ਉਸ ਰਿਵਾਜ ਨੂੰ ਖਤਮ ਕਰਕੇ ਨਬੀ ਅਕਮ ਸੱਲ੍ਹਾ ਅਲੈਹਿ ਵਸੱਲਮ ਕੋਲੋਂ ਹੀ ਇਸ ਚੀਜ਼ ਨੂੰ ਜਿਹੜਾ ਹੈ ਉਹ ਲੋਕਾਂ ਦੇ ਸਾਹਮਣੇ ਕੰਮ ਕਰਵਾ ਕੇ ਦਿਖਾ ਦਿੱਤਾ ਗਿਆ ਕਿ ਤਾਂ ਕਿ ਲੋਕਾਂ ਦੇ ਵਿਚ ਸ਼ੱਕ ਨਾ ਰਹੇ ਕਿ ਵਾਕਈ ਜਿਹੜਾ ਮੂੰਹ ਬੋਲਾ ਬੇਟਾ ਉਹ ਬੇਟਾ ਨਹੀਂ ਰਹਿੰਦਾ, ਉਹ ਬੇਟਾ ਨਹੀਂ ਬਣਦਾ। ਇਸ ਚੀਜ਼ ਨੂੰ ਜਿਹੜਾ ਹੈ ਫਰਮਾਇਆ ਜਦੋਂ ਫਿਰ ਹਜ਼ਰਤ ਜ਼ੈਦ ਨੇ ਤਲਾਕ ਦਿੱਤੀ ਹਜ਼ਰਤ ਜ਼ੈਨਬ ਨੂੰ ਤੇ ਅੱਲਾਹ ਤਾਲਾ ਨੇ ਉਨ੍ਹਾਂ ਦਾ ਨਿਕਾਹ ਨਬੀ ਅਕਮ ਸੱਲ੍ਹਾ ਅਲੈਹਿ ਵਸੱਲਮ ਨਾਲ ਕਰ ਦਿੱਤਾ ਕਿ ਤਾਂ ਕਿ ਇਹ ਰਸਮ ਜਿਹੜੀ ਹੈ ਖਤਮ ਹੋ ਜਾਏ। ਔਰ ਨਬੀ ਅਕਮ ਸੱਲ੍ਹਾ ਅਲੈਹਿ ਵਸੱਲਮ ਵੀ ਚਾਹੁੰਦੇ ਸਨ ਕਿ ਹਜ਼ਰਤ ਜ਼ੈਨਬ ਦੀ ਦਿਲਦਾਰੀ ਕੀਤੀ ਜਾਏ, ਲੇਕਿਨ ਡਰਦੇ ਸਨ ਕਿ ਲੋਕ ਆਖਣਗੇ ਦੇਖੋ ਆਪਣੇ ਮੂੰਹ ਬੇਲੇ ਬੇਟੇ ਦੇ ਨਾਲ ਜਿਹੜਾ ਹੈ ਦੀ ਬੀਵੀ ਨੇ ਸ਼ਾਦੀ ਕਰ ਲਈ ਹੈ। ਤੇ ਅੱਲਾਹ ਤਾਲਾ ਨੇ ਇਸ ਰਸਮ ਨੂੰ ਖਤਮ ਕਰਾਉਣ ਵਾਸਤੇ ਖੁਦ ਬੰਦੋਬਸਤ ਕੀਤਾ ਕਿ ਉਨ੍ਹਾਂ ਦਾ ਨਿਕਾਹ ਨਬੀ ਅਕਮ ਸੱਲ੍ਹਾ ਅਲੈਹਿ ਵਸੱਲਮ ਕਰ ਦਿੱਤਾ ਕਿ ਤਾਂ ਕਿ ਰਸਮ ਅਗਾਂ ਵਾਸਤੇ ਖਤਮ ਹੋ ਜਾਏ। ਉਹਦਾ ਜ਼ਿਕਰ ਆ ਰਿਹਾ ਵਾਇਲ ਤਕੂਲ ਅਲੀਲਾ ਜੀ ਅਨਾਮ ਅੱਲਾਹ ਅਲੈਹਿ, ਜਦੋਂ ਤੁਸੀਂ ਕਹਿ ਰਹੇ ਸੋ ਉਸ ਸ਼ਖਸ ਨੂੰ ਜਿਹਦੇ ਤੇ ਅੱਲਾਹ ਦਾ ਇਨਾਮ ਵੀ ਹੋਇਆ, ਵਾਨਾਮ ਤਾਂ ਅਲੈਹਿ, ਤੇ ਜਿਨ੍ਹਾਂ ਤੇ ਤੁਸੀਂ ਵੀ ਅਹਿਸਾਨ ਕੀਤਾ, ਅਮਸਿਕ ਅਲੈਹਿ ਜ਼ੌਜਕ, ਕਿ ਰੋਕ ਕੇ ਰੱਖ ਆਪਣੀ ਬੀਵੀ ਨੂੰ ਆਪਣੇ ਕੋਲ, ਵਤਕ ਅੱਲਾਹ, ਰਾਹ ਅੱਲਾਹ ਤਾਲਾ ਦਾ ਤਕਵਾ ਇਖਤਿਆਰ ਕਰ, ਵਤਖਫੀ ਫੀ ਨਫਸਿਕ ਅਮ ਅੱਲਾਹ ਮੁਬਦੀ, ਔਰ ਤੁਸੀਂ ਛੁਪਾ ਰਹੇ ਸੋ ਆਪਣੇ ਜੀਵ ਵਿਚ ਉਸ ਚੀਜ਼ ਨੂੰ ਜਿਹੜਾ ਅੱਲਾਹ ਜ਼ਾਹਿਰ ਕਰਨਾ ਚਾਹੁੰਦਾ ਸੀ, ਵਤਖਸ਼ਨ ਨਾਸ, ਔਰ ਤੁਸੀਂ ਲੋਕਾਂ ਕੋਲ ਡਰਦੇ ਸੋ, ਵੱਲਾ ਹੱਕ ਵਨ ਤਖਸ਼ਾਹ, ਲੇਕਿਨ ਅੱਲਾਹ ਹੀ ਜ਼ਿਆਦਾ ਹੱਕ ਰੱਖਦਾ ਕਿ ਉਹਦੇ ਕੋਲੋਂ ਡਰਿਆ ਜਾਏ। ਫਲੰਮਾ ਕਜ਼ਾ ਜ਼ੈਦ ਮਿਨ ਹਵਾਤਰਨ, ਤੇ ਜਦੋਂ ਜ਼ੈਦ ਨੇ ਉਸ ਤੋਂ ਆਪਣੀ ਹਾਜ਼ਰ ਪੂਰੀ ਕਰ ਲਈ ਉਹਨਾਂ ਨੂੰ ਤਲਾਕ ਦੇਤੀ, ਜ਼ਵਜਨਾ ਕਹਾ, ਤੇ ਅਸੀਂ ਫਿਰ ਉਹਦਾ ਨਿਕਾਹ ਤੁਹਾਡੇ ਨਾਲ ਕਰ ਦਿੱਤਾ, ਲਕੈਲਾ ਯਕੂਨ ਅਲ ਮੋਮਿਨ ਹਰਜੁਨ, ਤਾਂ ਕਿ ਮੋਮਨਾ ਵਾਸਤੇ ਕੋਈ ਤੰਗੀ ਨਾ ਰਹੇ, ਫੀ ਅਜ਼ਵਾਜਿਹਾ ਦੇ ਯਾਹਿਮ, ਆਪਣੇ ਮੂੰਹ ਬੋਲੇ ਬੇਟਿਆਂ ਦੀਆਂ ਬੀਬੀਆਂ ਦੇ ਨਾਲ ਨਿਕਾਹ ਕਰਨ ਤੇ, ਇਹਦਾ ਕਦੋਂ ਮੈਨੂੰ ਵਤਰਨ, ਜਦੋਂ ਆਪਣੀ ਗਜ਼ ਪੂਰੀ ਕਰ ਲੈਣ ਉਨ੍ਹਾਂ ਨੂੰ ਤਲਾਕ ਦੇ ਦੇਣ। ਵਕਾਨ ਅਮਰੁੱਲਾਹ ਮਫੂਲਾ, ਔਰ ਅੱਲਾਹ ਦਾ ਹੁਕਮ ਤੇ ਹੋ ਕੇ ਰਹਿੰਦਾ, ਅੱਲਾਹ ਆਪਣੇ ਫੈਸਲੇ ਜਿਹੜੇ ਨਾਫਜ਼ ਕਰਵਾ ਦਿੰਦਾ। ਮਾ ਕਾਨਾ ਨਬੀ ਮਿਨ ਹਰਜਿਨ ਫੀਮਾ ਫਰਜ਼ ਅੱਲਾਹ ਲਹੂ, ਤੋ ਨਬੀ ਅਕਰਮ ਸੱਲ੍ਹਾ ਸੱਲਮ ਦੇ ਉੱਤੇ ਕੋਈ ਤੰਗੀ ਨਹੀਂ, ਕੋਈ ਗੁਨਾਹ ਨਹੀਂ ਉਸ ਚੀਜ਼ ਦੇ ਵਾਅਦੇ ਜਿਹੜਾ ਅੱਲਾਹ ਨੇ ਉਨ੍ਹਾਂ ਤੇ ਫਰਜ਼ ਕਰ ਦਿੱਤਾ। ਇਸਾ ਜਿਹਾ ਇਹੋ ਜਿਹੇ ਕੰਮ ਜਿਹੜੇ ਰਸਮਾਂ ਰੀਤਾਂ ਜਿਹੜੀਆਂ ਤੋੜਨ ਦਾ ਕੰਮ ਅੱਲਾਹ ਆਪਣੇ ਰਸੂਲਾਂ ਕੋਲੋਂ ਕਰਾਉਂਦਾ ਕਿ ਤਾਂ ਕਿ ਉਹ ਗਲਤ ਰਸਮਾਂ ਜਿਹੜੀਆਂ ਉਨ੍ਹਾਂ ਦਾ ਦਿਲਾਂ ਦੇ ਵਿਚ ਕੋਈ ਤਕੱਦਸ ਨਾ ਰਹੇ। ਉਤਨਾ ਚ ਅੱਲਾਹ ਤਾਲਾ ਨੇ ਜੋ ਫਰਜ਼ ਕੀਤਾ ਸੀ ਫਰਮਾਇਆ ਉਹਦੇ ਚ ਕੋਈ ਹਰਜ ਨਹੀਂ, ਕੋਈ ਤੰਗੀ ਨਹੀਂ, ਜਿਹੜਾ ਨਬੀ ਅਕਮ ਸੱਲ੍ਹਾ ਅਲੈਹਿ ਵਸੱਲਮ ਕੋ ਕਰਵਾਇਆ ਗਿਆ। ਸੁਨਤ ਅੱਲਾਹ ਫਿ ਅਲਜ਼ੀਨਾ ਖਲਉ ਮਿਨ ਕਬਲ, ਇਹੀ ਅੱਲਾਹ ਦਾ ਤਰੀਕਾ ਰਿਹਾ ਉਨ੍ਹਾਂ ਲੋਕਾਂ ਦੇ ਬਾਰੇ ਚ ਵੀ ਜਿਹੜੇ ਪਹਿਲਾਂ ਹੋ ਗੁਜ਼ਰੇ। ਵਕਾਨ ਅਮਰੁੱਲਾਹ ਕਦਰ ਮਕਦੂਰਾ, ਔਰ ਅੱਲਾਹ ਤਾਲਾ ਦਾ ਹੁਕਮ ਜਿਹੜਾ ਉਹ ਤੇ ਹੋ ਕੇ ਰਹਿੰਦਾ ਜਿਹੜਾ ਅੱਲਾਹ ਨੇ ਮੁਕਰਰ ਕੀਤਾ ਹੁੰਦਾ। اسے ہی ویلے ہوں. الذین یبلغون رسالات اللہ و یخشونہ ولا یخشون احد الا اللہ. وہ لوگ جڑے پیغام پہنچاندے نے اللہ تعالی دا یعنی اللہ دے رسول جڑے نے, و یخشونہ وہ ڈردے نے صرف اللہ کو, ولا یخشون احد الا اللہ اور نہیں وہ ڈر رکھدے اللہ تو سوا کسے دا. وکفا باللہ حسیبا اور اللہ تعالی کافی ہے حساب لین لے. ما کان محمد ابا احد من رجالکم, نہیں ہن محمد صلی اللہ علیہ وسلم تہاڈے وچوں کسے دے بھی باپ مرداں وچوں, بلکہ رسول اللہ بلکہ وہ تے اللہ دے رسول نے, وخاتم النبیین اور نبیاں دی مہر نے, وکان اللہ بکل شیء علیما اور اللہ تعالی ہر چیز دا علم رکھدا. یہ ہے جڑا نبی اکرم صلی اللہ علیہ وسلم دے بارے چ دس دتا گیا کہ تہاڈے مرداں وچوں کسے دے باپ نہیں, کیونکہ تے متبنا سی اور اس رسم نو اللہ تعالی نے جڑا وہ ختم کر دیتا, اس کر کے وہ ہن کسے دے بھی باپ نہیں ہیں بلکہ وہ تے اللہ دے رسول ہیں اور خاتم النبیین نے. اور جو کچھ بھی اطلاع اللہ تعالی نے دیتی کہ وہ آخری نبی نے اور خاتم النبیین نے, اللہ تعالی دا علم ہر چیز تے محیط ہے, اس کر کے فرمایا وکان اللہ بکل شیء علیما, اللہ تعالی ہر چیز دا علم رکھتا ہے تو انہوں پتا ہے. یہ کہ اس ویلے جس وی آیتاں نازل ہوئی نے اگرچہ نبی اکرم صلی اللہ علیہ وسلم دا ایک بیٹا موجود سی جہاں ماریا قبطیہ تو سی حضرت ابراہیم علیہ السلام, بالکل اجے بچہ سی, لیکن اتھے فرمایا کہ مرداں وچوں کسے دے باپ نہیں, اور لیکن بعد وچوں بھی فوت ہو گیا اور اس سے دس دیتا گیا کہ وہ آخری نبی نے. اصل وچ اللہ تعالی نے نبی اکرم صلی اللہ علیہ وسلم نو وہ ہدایت عطا کر دیتی جیڑی قیامت تائیں ہدایت ہے. اے قرآن مجید نو الہدا بناتا اور ایدی حفاظت دا خود ذمہ لے لیا کہ قیامت تائیں محفوظ رہو, اس کر کے ہن نبوت دی ضرورت نہیں رہی, کیونکہ نبوت ہے معاملہ اللہ کو لین والا, اس کر کے اللہ تعالی نے انہاں نو آخری نبی قرار دیتا اور نبیاں دے اتے مہر لگ گئی یعنی وہ خطہ بند ہو گیا, لیکن وہ اللہ دے رسول نے قیامت تائیں رسول نے یہ پیغام نو اگے پہنچانا جیڑا ہے یہ انہاں دی ہی رسالت دا معاملہ ہے کہ جیڑا اللہ تعالی نے پھر امتیاں دے ذمے لایا انہاں دے ذریعے امت نو پہنچایا اور پھر امت نو قیامت تائیں اس چیز دا حکم دیتا گیا کہ انہوں نے اللہ تعالی دے رسول دا فنکشن جیڑا انہوں نے ادا کرنا ہے امتی ہون دے ناتے نا, جدی وجہ تو انہوں نے فضیلت دیتی گئی اور انہوں نے رتبہ دیتا گیا جدا ذکر اسی سورہ حج دے آخری رکوع وچ پڑھا ہے. یہ ہے جدا ذکر کیتا جا رہا ہے کہ وہ آخری رسول نے نبیاں دی مہر نے یعنی اس تو نبی جڑے وہ بند ہو گئے لیکن وہ اللہ دے رسول نے اور قیامت تائیں رسول وہی رہن. بارک اللہ لی و لکم فی القرآن العظیم و نفعنی و ایاکم بالآیات و ذکر الحکیم.